गणन के नाशक श्री हर गोविंद शुभ मत प्रकाशक श्री हर राय नमो कर जोरी नमो कर जोरी गुरु हर कृष्ण मनावो बहोरी गुरु तेग बहादुर परम कृपाला वाहिगुरु परम कृपाला श्री गुरु गोबिंद सिंह विशाला तरों तरा पर पुन पुन सीता वाहिगुरु पुन पुन बंदों बार बार जगदीशा याम है अमृत ज्ञान है मानक भगत बैराग श्री गुरु ग्रंथ साहिब उदद बंदौ कर अनुराग एकंकारा सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए
सुन कन्या ने पित की बानी सोई सी सतरी मन मानी सुन कन्या ने पित की बानी सोई सी सतरी मन मानी
वाहिगुरु जी का खालसा वाहिगुरु जी की फतेह परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों आप जी ने इस संध्या वेले दे दीवान अंदर हजूर दे पावन पवित्र इलाही बचना दा रस पिना कीर्तन सरवन कीता है। आप जी बड़े प्यार दे नाल सतगुरु गुरु रामदास महाराज उन्हां दी उस्तत अंदर उचारण कीते हुए सवैयां विचों पट्टां दे बचन आपने गुरबाणी कीर्तन विच सरवण कीते ने जिथे आपां रोजाना सतगुरां दे पावन पवित्र इलाही बचना दी विचार गुरु की बाणी दी विचार करने हैं। उथे हर बुधवार गुरदेव जी दे पवित्र इतिहास नूं भी आपां वाच रहे हां। जिवें पिछले बुधवार आपां ने विचार कीती सी कि पट्टी दे इलाके दा चौधरी जिस दे घर अंदर पंज धियां ने उन्हां विचों एक दा किरदार एक दी भावना नूं परमेश्वर ने इहो जिहा भाग लाया ਕਿ ਜਿੱਥੇ ਵੀ ਕੋਈ ਮਹਾਂਪੁਰਸ਼ ਕੋਈ ਗੁਰਮੁਖ ਜਨ ਬੈਠਦੇ ਨੇ ਇਹ ਬੱਚੀ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨ ਸਰਵਣ ਕਰਦੀ ਹੈ। ਤੇ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਖਸ਼ੇ ਹੋਏ ਕੁਝ ਗੁਰਸਿੱਖ ਜਿਹੜੇ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਸਨ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਵਰ ਹੈ, ਹਰ ਇੱਕ ਦੇ ਭਾਗਾਂ ਵਿੱਚ ਜੋ ਮਾਲਕ ਨੇ ਲਿਖ ਦਿੱਤਾ ਉਹ ਕੁਛ ਉਸ ਨੂੰ ਨਸੀਬ ਹੋ ਜਾਂਦਾ ਹੈ। ਤੇ ਇਸ ਬੱਚੀ ਨੇ ਗੁਰਦੇਵ ਦੇ ਉਸ ਸ਼ਲੋਕ ਨੂੰ ਆਪਣੇ ਖਿਰਦੇ ਵਿੱਚ ਦ੍ਰਿੜ ਕਰ ਲਿਆ ਤੇ ਜ਼ਬਾਨ ਤੋਂ ਕੰਠ ਕਰ ਲਿਆ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਪਰਮੇਸ਼ਵਰ। ਜਦੋਂ ਬੱਚੀ ਘਰ ਆਈ ਏ ਤੇ ਇੱਕ ਦਿਨ ਆਪਸ ਵਿੱਚ ਪੰਜੇ ਭੈਣਾਂ ਬੈਠੀਆਂ ਨੇ ਤੇ ਚਾਰ ਵਿਚਾਰ ਕਰਦੀਆਂ ਨੇ ਚਾਰ ਜਣੀਆਂ ਕਿ ਸਾਡਾ ਬਾਪ ਸਾਡਾ ਬਾਪੂ ਪਿਤਾ ਕਿਤਨਾ ਚੰਗਾ ਹੈ, ਜਿਹੜਾ ਪਹਿਰਨ ਨੂੰ ਵਸਤਰ ਦਿੰਦਾ ਹੈ, ਖਾਣ ਨੂੰ ਭੋਜਨ ਦਿੰਦਾ ਹੈ, ਤਨ ਤੇ ਪਾਣ ਵਾਸਤੇ ਸੁੰਦਰ ਗਹਿਣੇ ਲੈ ਕੇ ਦਿੰਦਾ ਹੈ, ਤੇ ਇਹ ਖਾਮੋਸ਼ ਹੋ ਕੇ ਸਭ ਕੁਝ ਸੁਣੀ ਜਾ ਰਹੀ ਹੈ। ਪਰ ਜਦੋਂ ਇਹਨੂੰ ਪੁੱਛਿਆ ਗਿਆ ਤੂੰ ਕਿਉਂ ਨਹੀਂ ਬੋਲਦੀ ਤੇ ਇਸ ਬੱਚੀ ਨੇ ਇੱਕੋ ਉੱਤਰ ਦਿੱਤਾ ਸੀ, ਨਹੀਂ ਭੈਣੋ, ਇਹ ਕੇਵਲ ਤੁਹਾਡੇ ਮਨ ਦਾ ਭੁਲੇਖਾ ਹੈ ਕਿ ਦੇਣ ਵਾਲਾ ਸਾਡਾ ਬਾਪੂ ਵੇ ਸਾਡਾ ਪਿਤਾ ਹੈ, ਨਹੀਂ ਕਿਸੇ ਦਾ ਕੋਈ ਭਾਗ ਨਹੀਂ ਦੇ ਸਕਦਾ ਲੈ ਸਕਦਾ, ਦੇਣ ਵਾਲਾ ਕੇਵਲ ਇੱਕ ਨਿਰੰਕਾਰ ਏ, ਮੈਂ ਤਾਂ ਉਹਦਾ ਦਿੱਤਾ ਖਾਨੀ ਹਾਂ, ਉਹਦੇ ਦਿੱਤੇ ਹੋਏ ਵਸਤਰ ਪਾਨੀ ਹਾਂ, ਉਸ ਨਿਰੰਕਾਰ ਦੇ ਦਿੱਤੇ ਹੋਏ ਤਨ ਤੇ ਗਹਿਣੇ ਪਾਏ ਨੇ। ਆਪਸ ਵਿੱਚ ਇਹ ਲੜ ਝਗੜ ਕੇ ਉੱਠ ਗਈਆਂ ਤੇ ਚਾਰਾਂ ਨੇ ਜਾ ਕੇ ਦੁਨੀ ਚੰਦ ਨੂੰ ਕਿਹਾ ਸੀ ਕਿ ਦੇਖ ਅਸੀਂ ਤਾਂ ਕਹਿ ਰਹੀਆਂ ਬਾਪੂ ਤੇਰਾ ਦਿੱਤਾ ਖਾਨੀਆਂ ਵਾਂ, ਪਰ ਉਹ ਕਹਿ ਰਹੀਏ ਦੇਣ ਵਾਲਾ ਕੋਈ ਹੋਰ ਏ। ਜਦੋਂ ਬੁਲਾਇਆ ਗਿਆ ਤੇ ਇਸ ਬੱਚੀ ਨੇ ਬੇਬਾਕ ਹੋ ਕੇ ਕਹਿ ਦਿੱਤਾ ਕਿ ਦੇਣ ਵਾਲਾ ਬਾਪੂ ਕੇਵਲ ਇੱਕ ਪਰਮੇਸ਼ਵਰੀ, ਜਿਹੜਾ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਪਾਣੀ ਵਿੱਚ ਪੈਦਾ ਹੋਏ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਜਿਹੜਾ ਧਰਤੀ ਤੇ ਪੈਦਾ ਹੋਈ ਬਨਸਪਤੀ ਨੂੰ ਰਿਜ਼ਕ ਦਿੰਦਾ ਹੈ, ਅਸਲੀਅਤ ਪੁੱਛੇ ਤੇ ਜੋ ਕੁਝ ਤੂੰ ਰਾਜ ਭਾਗ ਮਾਨਣਾ ਪਿਆ ਇਹ ਵੀ ਉਸ ਕਰਤਾਰ ਦੀ ਦਿੱਤੀ ਦਾਤ ਏ, ਐਵੇਂ ਭੁਲੇਖੇ ਵਿੱਚ ਪੈ ਕੇ ਤੂੰ ਕਹਿ ਰਿਹਾ ਮੈਂ ਦੇਣ ਵਾਲਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ, ਆਪਣੇ ਭਾਗ ਖਾਂਦੇ ਨੇ। ਉਸ ਦੇ ਮਨ ਨੂੰ ਇੰਨੀ ਹੰਕਾਰ ਨੂੰ ਚੋਟ ਵੱਜੀ, ਕਹਿਣ ਲੱਗਾ ਜੇ ਤੂੰ ਰੱਬ ਦਾ ਦਿੱਤਾ ਖਾਨੀ ਏ, ਜੇ ਤੂੰ ਕਰਤਾਰ ਨਿਰੰਕਾਰ ਦਾ ਦਿੱਤਾ ਖਾਨੀ ਏ ਤੇ ਸਾਡੀ ਬਰਾਦਰੀ ਵਿੱਚ ਇੱਕ ਕੋਹੜੀ ਏ, ਮੈਂ ਤੈਨੂੰ ਉਹਦੇ ਲੜ ਲਾ ਦਿਆਂਗਾ, ਫਿਰ ਦੇਖਾਂਗਾ ਕਿ ਉਹ ਕਰਤਾਰ ਉਹ ਨਿਰੰਕਾਰ ਤੇਰੇ ਭਾਗਾਂ ਵਿੱਚ ਜੇ ਹੋਵੇ ਤੂੰ ਆਪਣੇ ਭਾਗਾਂ ਵਿੱਚ ਇੱਥੇ ਨਰਕ ਭੋਗੇਂਗੇ। ਉਸ ਬੱਚੀ ਨੇ ਸਤ ਬਚਨ ਕਰਕੇ ਪ੍ਰਵਾਨ ਕਰ ਲਏ। ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਸੀ, ਆਓ ਇਸ ਤੋਂ ਅੱਗੇ ਇਸ ਪਵਿੱਤਰ ਪ੍ਰਸੰਗ ਨੂੰ ਆਪਾਂ ਵਾਚਣੇ ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਦੀ ਲਈਏ ਤੇਕ। ਕਵੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਾਲ ਸੰਬੰਧਿਤ ਕੀਤਾ, ਪਰ ਜਦੋਂ ਇਤਿਹਾਸ ਨੂੰ ਪੜਚੋਲਨੇ ਆ ਤੇ ਅਸਲੀਅਤ ਇਹ ਪ੍ਰਸੰਗ ਗੁਰੂ ਰਾਮਦਾਸ ਜੀ ਦੇ ਵੇਲੇ ਵਾਪਰੇ। ਗੁਰੂ ਰਾਮਦਾਸ ਸਰੋਵਰ ਕਰੀਬ ਕਰੀਬ ਤਿਆਰ ਕਰਾ ਚੁੱਕੇ ਸਨ, ਪੂਰਨ ਤਾਲ ਖਟਾਇਆ ਭਾਈ ਗੁਰਦਾਸ ਹੋਰਾਂ ਨੇ ਜ਼ਿਕਰ ਕੀਤਾ, ਪਰ ਖੈਰ ਜਿਵੇਂ ਕਵੀ ਸੰਤੋਖ ਸਿੰਘ ਨੇ ਇਸ ਨੂੰ ਬਿਆਨ ਕੀਤਾ, ਅੱਜ ਇਸ ਦੀਵਾਨ ਦੇ ਅੰਦਰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਸੁਪਤਨੀ ਬੀਬੀ ਹਰਭਜਨ ਕੌਰ ਜਿਨ੍ਹਾਂ ਦੀ 7ਵੀਂ ਬਰਸੀ, ਉਹਨਾਂ ਦੇ ਸਪੁੱਤਰ ਵੱਲੋਂ ਵੀ ਇਹ ਸਮਾਗਮ ਮਨਾਏ ਜਾ ਰਹੇ ਨੇ। ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਆਪਣੇ ਦਰ ਨਾਲ ਜੋੜੀ ਰੱਖੇ। ਆਓ ਪਿਆਰਿਓ, ਇਸ ਇਤਿਹਾਸਕ ਪ੍ਰਸੰਗ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ ਤੇ ਬਖਸ਼ੋ ਅਸੀਸ। ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ। फिर उच्चारण करो जी सतनाम श्री वाहे गुरु जी।
हाँ जी, वाहे गुरु साहिब जीओ। सुन कन्या ने पित की बानी, सोई सी सरी मन मानी।
जदो इस अहंकारी बाप ने ए कह दिता कि मैं तेनू एक कोड़ी दे लड़ लावांगा जिस दे हाथ पैर उंगलियां भी झड़ दियां पईयां ने, तू ऐसे जींदे जी नरक भोगेंगी क्योंकि मेरे हाथ विच बहुत कुछ है। ते उस बच्ची ने अपने पिता दी आज्ञा नू सत करके अपने सिर ते मन लिया है।
तिसकी मां सुवरजत रही तो पिता ने रिस कर कही।
भावा के उस बच्ची दी मां वरजदी पई है, रोकदी पई है कि धीए तेरे बापू दा गुस्सा बड़ा माड़ा है, जो कुछ तेरिया दूसरिया भैणा कहिंदियां ने तू भी अपनी जबान तो कहना शुरू कर देना ते की तेरा बिगड़दा है। असलियत जे जदो कदी मालक किसे दे हिरदे विच सच दी चिनग पैदा कर दे ते सच दी चिनग नू ता शके मां बाप भी नहीं रो सकते। सतगुरु की बाणी विच कदी पढ़ने आना जे भगत नाम देव ओदी मां रोक के कहिंदी है कि बेटा की लैणा है तू खुदा खुदा राम राम कह के तू खुदा खुदा क्यों नहीं कह दिंदा। ते जदो मां कहिंदी रुदन करे नामे की माए, राम छोड़ की ना भजे खुदाए। ते जिदे अंदर सच पैदा होया है ओ बच्चा अगो पुकार के कहिंदा नहीं मां जे तू मैनू सचाई तो पिछा डहाता नहीं पईए, असलियत ए वे तू मेरी मां नहीं मैं तेरा पुत्र नहीं। क्योंकि जदो सच किसे दे हिरदे विच पैदा होवे ओनू मां बाप भी नहीं वर्ग ला सकदे। साहब ने बाणी विच कीता बचन कहन लगे ना हो तेरा पुंगड़ा ना तू मेरी माए, जे मां सच्चाई तो रोकनी है तू मेरी मां नहीं मैं तेरा पुत्र नहीं। पिंड परा तो हर गुण गाए दूजा प्रमाण मिलदा है, जे किते प्रहलाद दी मां कहिंदी है कि बेटा तू मन जा देख तेरे बापू ने सारे उत्ते अपना हुक्म लागू कीता है, बस दा बस कीनी सबरानी राजे बिनती करे पटरानी, पर किन्न पुत्र प्रहलाद कहा नहीं माने तिन तो और छानी। प्रहलाद भी मां दे बचन नहीं मानदा, अज मां रोक दिए धीए देख तेरे बापू दा गुस्सा बड़ा भैड़े तू भी कह देखा कि देन वाला मेरा बाप है। पर उस बच्ची ने अगो उत्तर दिता है
कयो कंस सुने चेठाना अपर थान को ब्याहो न माना।
उस वक्त ओ कहन लगी नहीं मां जो कुछ मेरे भागां विच निरंकार ने लिख दिता है ओ कुछ खो के रहना, जे तू सोचे के मैं ए कह दिया के देन वाला मेरा बापू है नहीं, मैं जिस दे दर नाल जुड़ी हां जिदी बाणी मेरे कन्ना विच पैंदी है ओ ता आवाज दे के एक बचन कहिंदा गुरु ग्रंथ साहिब दे अंदर पिरंदा है ना गिराह दर के ए गुरु के सिखा जेड़े तू आसमान विच उड़दे परंदे देखने। खे मां मेरा गुरु बोल के कहिंदा जेड़े आसमान विच उड़दे परंदे ने इन्हां ने कदी अपने आलणियां विच रिजक इकट्ठा नहीं कीता, इन्हां दे आलणियां विच कोई रोजी रखन नहीं दिंदा। परंदा है ना गिराह दर दरख्त आब आस कर दिहंब सुई, जेड़ा इन्ना पंछियां नू रिजक देंदा पे है ओ मेनू रोजी देंदा है। तू कहनी है कह दे बापू देन वाला नहीं, दिहंब सुई एक तुई एक तुई। मेरा गुरु ता आवाज देख के कहंदा मां ना कर चिंत चिंता है करते, तू चिंता करनी है कि रिजक बापू देंदा है, पर नहीं ना कर चिंत चिंता है करते हर देवे जल थल जनता सब तय। कह लगे अचिंत दान दे प्रभ मेरा विच पाथर कीट पखानी है, ओ ता कीड़िया नू रिजक देंदा है। मेरा गुरु ता आवाज दे के कहंदा है रहन दृश प्रभात तुए ही गावना, जी जंत सरबत नाओ तेरा ध्यावना, तू ताता दातार तेरा दिता खावना। देन वाला केवल एक ओवे, पर जे मेनू तुसी कोड़ी दे लाड़वी ला दोगे मैं इस नू करतार दी रजा समझ के उस वैगुरु दा हुक्म समझ के प्रवान करांगी।
कहो प्रथम सोई पत मेरा तथा भाग मैं अपनो हेरा।
जे मेरे भागां विच ओ कोड़ी पति लिखिया मां, फिर मेरे भागां नू गुरु परमेश्वर तो बिना कौने मिटाण वाला। मैं इस गुरु की आज्ञा नू सत करके मनांगी।
रहे हटाए लोग मिल कने, कुश्ती संग कष्ट बहु पने।
किंदे ने केवल मां नहीं, इस पट्टी पिंड दे लोग भी इकट्ठे हुए ने। ते स्याणे दाने आके कहन लगे, बचड़िए तू अपने बापू दे हुक्म अगे सिर चुका दे। तू मन जा के तेरा पिता सब कुछ देण वाला है, पर जितने भी दाने स्याणे आए, इस बच्ची ते किसे दी आवाज दा किसे दे बचन दा असर नहीं। केवल इको राटे के जो मेरे निरंकार दा हुक्म है, ओनू कोई नहीं मेट सकदा।
रहे फेर सो फिरी ना फेरे, फेरे फिरी साथ तिस गेरे।
कवि जी किन्ने बड़िया ने रोकन दी वर्जन दी कोशिश कीती, पर ओ बच्ची रुकी नहीं। अखीर ते उस नरदई बाप ने की कीता, उस कोड़ी दे घर नाल ओदे मापियां दे नाल उन्हें अपना संपर्क बनाया। ते कहन लगा, मैं अपनी धी नू तुहाडे कोड़ी दे लड़ लाना चाहना। जिन्हां दा बच्चा सी उन्हां दा हिरदा भी कंब गया दुनी चंदा, के देख का साडा बच्चा तां कोड़ ने खा लिया। तेरी धी सुनी सुनखी मालक दी कृपा है, ओदा तन बिलकुल आरोगे। तू अपनी धी नू किसे होर सियाणे सूझवान दे लड़ ला दे, पर कहिंदे ने ओ दुनी चंद ते कोई असर नहीं। उस कोड़ी नू लियांदा गया, ते इस बीबी रजनी नू इस बच्ची नू उस कोड़ी दे लड़ लाया। ते उन्हें परकर्मा कीतियां, इस बच्ची दे फेरे कोड़ी नल करा दिते हन।
नहदा इस को निरपन दीना, मन मूरख ने हठ दिड़कीना।
कवि जी किंद ने धी नू घरों तोरन लगे, ओ चारे तियां दूसरियां भी देख दियां पईयां ने, जेड़ियां कहिंदियां सन देण वाला इक बापू है इक पिता है। जदों इन्हें धी नू तोरिया है, केवल तन दे बस्तर दिते ने। इस पापी बंदे ने अपने घरों एक टका भी उस धी दी झोली विच कोई दाज वास्ते नहीं पाया। कि लै धीए, किते मुसीबत आवे इन्हां रुपईयां नू वरत के तू अपना गुजारा कर ली, ओ दाज देगा भी क्यों। जेड़ा नरदई कठोर किरदे वाला हंकारी मनुख अपनी धी नू कोड़ी दे लड़ लांदा पिया, ओदे तो बच्ची वास दे भले वास्ते कोई आस नहीं हो सकदी।
कन्या मन प्रभु भावी मान, समीशर कैसे पत जान।
कवि जी आखदे ने उस बच्ची ने परमेश्वर दा भाणा मन्या। कहन लगी, सतगुरु गुरु नानक साहिब तेरे बचना ते यकीन करके मैं कह दिता है के देण वाला एक परमेश्वर है। एक कृपा करी, जिदे लड़ तू मैनू लाया है, मेरे बापू ने जिस दे लड़ लाया है, एक ता मैनू एदे ते पूर्ण यकीन बनिया रहे, मेरा मन साबित रह जाए, मेरा अंदर किते डोले ना, तेरे भाणे नू मैं सत करके मन लवां।
सदन सासरे दारद महा, पहरन खान ना प्राप्त जहां।
कवि जी आखदे ने, अज पट्टी दे लोक देख दे पए ने, कोड़ी दे लड़ लगी ए बच्ची जदो गई, सौरे घर दे अंदर ना ता पान नू बस्तर ने, ना खान नू भोजन ने। जो कुछ कु दिन उथे टिकी, जो कुछ घर विच है सी ओ अपने पति नू बना के दिता है।
केतक दिन दुख पहुको सहयो, बहर अंत के चल मैं चहयो।
कुछ दिन इस बच्ची ने दुख भुख नू अपने तन ते सह ले, ते अज ओ जदो पति भी देखदा है, ते आखदा रजनीए, पता नहीं मेरे ता नसीब मंदे सन, मेरे भाग ता माड़े ने, मैं ता पता नहीं केड़े कर्मा दा फल पिया भोगना वा। ते घटो घट तू ता मेरे तो गुरेज कर दी, तू मेरे लड़ ना लगदी, शायद तेरा भला हो जांदा। पर अगो उस पति बरता ने उत्तर दिता, नहीं पति, जे एक वरी तेरे लड़ लग गई, उस परमेश्वर ने जे लिखिया सी तेरे लड़ लाना, कौन है दुनिया दी ताकत मैनु रोकन वाली। पर याद रखी, मेरे मन विच कदी गलानी नहीं, मेरे मन विच कदी नफरत नहीं, मैनू होर कुछ नहीं सुझदा, केवल एक गुरु की बाणी, ते दूसरा मैं तैनू परमेश्वर जान के जितनी वाह लगी मैं तेरी सेवा करांगी।
तिस पर रही न बहुत दुखियारी, पतवर्त धर्म महा दृढ़ धारी।
कवि जी आखदे ने कुछ समा तां घर टिकी है, परत के इस बच्ची ने अपने पति नु खारी विच बिठा ले। भाई कान सिंह नाभा ने खारी दा अर्थ कीता है, ओ टोकरी जिस विच अपने पति नु बिठा के अपने शीश उत्ते चुक ले। खारी विच बिठा अपने घर नु छड के किसी होर पासे दूसरी थां ते चल पई। नाल कहिंदी है, गुरु गुरु जपी जा, मैनू यकीन है कि मेरा गुरु नानक सानू जिथे भी रखेगा अपनी रजा दे अंदर खुश रखेगा। इसने अपने घर नु त्यागया, दूसरे थां ते वसीबा कीता है।
पत कुश्ती को तर विच खारी, अपरग्राम ते मांग आहारी।
कहिंदे ने पति नु सिर ते चुक लिया टोकरी विच पा के ते दूसरे पिंडां विच पहुंच गई। पिंड तो बाहर अपने पति दी खारी टोकरी रख दिए ते ए दुनी चांदी ती पिंड दे विच जा के मंगना शुरू कर दी। कुछ घरां विचो रोटी किते सब्जी भाजी मिल जाए ओनू मंग पिन के ले आउंदी है।
पित के पुर ना जाच ना करियो, अपर पुरन ते उधर सो भरियो।
ते इस बच्ची ने एक होर भी अपना असूल बना लिया, बाकी पिंडां विचो ता जा के मंगांगी, रोटी मिलेगी ओ पति नू देंगी। पर कहिंदी अपने बापू हंकारी ते पिंड विचो मैं मंगन भी नहीं जाना। भुख्यां ता रहना परवाने, पर जिदे मन विच इन्ना हंकार है के देन वाला मैं हाँ, ओदी नगरी विच ता झोली फैला के किसे घर विचो नहीं मंगना।
जाच ते आन आन तीते तो, पत अरे आप खाए ले जे तो।
पर सिदक वाली एनी है, जदों किसे पिंड विच मंगन जांदी है ना ते कहिंदी केवल साढ़े दो ली प्रशादा दे दियो। लालच नहीं, केवल एक वक्त दा प्रशादा मंगना है, आप भी छकना है। ते पति ओ प्रशादा छक नहीं सकदा, ओदे हाथ जड़े ने ओ कोड ने खराब कीते पए ने। हथां ओदियां ते पट्टी बनी है, अपने हथां नाल बुरकियां तोड़नियां ने। अपने पति दे मुंह विच पा ओनू आप पहला प्रशादा छकाना, बच जाना ते उस बीबी ने आप छकना है।
महा सुधर्म तारत धर्म, निज पत्ते ने तारियो परम।
कहिंदे ओ महा सुधर्म है अपने धर्म विच दिरड़े, अपने पति तो बिना किसे होर दी टेक नहीं। जे सच पुछो ना गुरमत ने ते हिंदुस्तान दी जड़ी पुरानी संस्कृति ओदे मुताबिक एक पत्नी नू अपने पति तो बिना किसे दी झाक नहीं। गुरमत ने ता दोना नू बराबर असूल दिते, जे गुरु ग्रंथ साहिब ने कहा टुंडेंदिए सुहाग को तौ तन काई कोर, जिन्ना नाव सुहागनी तिन्ना झाक ना होर। ते नाल फिर मर्द नू भी संबोधन कीता, कहन लगे का क्या गलायो भूष। कहन लगे ओ मूर्ख तू कहना के मैं कंत हां, पर वेल ना जोहे कंत तू। जे तू कंत ए मालक ए पतिए ता याद रखी अपनी पत्नी तो बिना किसे वल झाकी ना। ए बाणी दे बचन ने ओ कियो जी भागां वाली है। शरीर दो नजर आउंदे ने, पर उन्हां दे अंदर दी जोत जिहड़ी है ओ एक है। पति नू प्रसाद पाणी छकाणा है, ओदी रजा विच सत बचन करके गुरु गुरु सुना रही है।
शीस उठायो फिरे सो जैके, जाके अन्न पोख बहित तैं।
ते किन्ने जदों पिंडां विचो लंघ दिए वेखण वाले कई दर्दमंद जेड़े ने ओना दिया अखां पर आउंदियां ने। कई खौका लै के किन्ने ने वार बा ए कियो जी खेड वरता दिती आ। ओ बच्ची जेड़ी अमीर बापू दे घर पैदा होई, जिन्हें अपने बचपन विच अपने हाथ नाल कदी रोटी भी नहीं पकाई, अनेकां नौकर चाकर ने अपने हाथ नाल कदी काम नहीं कीता, अज ओ पति दी टोकरी नू चुक के पिंड पिंड भी तुरी फिरदी है। ते केवल पिंड पिंड विच गई नहीं, पिंड पिंड विच मंग के अपने पेट नू भरदी है।
निकट ग्राम के दे दे उतार, फिरे सदन ते ल्याए आहार।
किसे भी पिंड भी जांदी है उत्थे नेड़े जा के टोकरी उतार दी है। आप पिंड भी जा के घर घर दे विचों मंगदी है ते जितना कु भोजन उन्हां नू चाहिदा है ਉਹਦੇ ਨਾਲ ਗੁਜ਼ਾਰਾ ਕਰਦੀ ਹੈ।
ਵਿਚਰਤ ਗ੍ਰਾਮਣ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਬਾਰੀ।
ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਇਆ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
ਗੁਰੂ ਕੀ ਲੀਨਾ ਹਾਰਾ ਪਤ ਜੁਗ ਖਾਏ ਹਿਰਦੇ ਸੁਖ ਧਾਰਾ।
ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈ ਏ, ਨਾਲੇ ਦੇਗ ਪਾਈ, ਨਾਲੇ ਕਹਿੰਦੀ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਹੈ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ, ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਹੈ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ, ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈਂ ਮਾਲਕ ਅਜੇ ਜਿੰਦਾ ਹੈ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਗ ਪਾਈ ਹੈ।
ਉਹਨੇ ਅਗਲੇ ਦਿਨ ਬਦਰੀ ਬਨਵੇਂ ਖਾਰੀ ਜਾਏ ਧਰੀ ਤਵ ਤਿਨਵੇਂ।
ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਆ, ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ, ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਣੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਹੈ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋਂ ਕਿਹਾ ਸੀ ਮਰਦਾਨਿਆ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ। ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ। ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟੇਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ, ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ। ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮੁਖਾ, ਇੱਕ ਦੋ ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ ਕਰਤਾਰਪੁਰ ਨੂੰ ਗਏ ਨੇ। ਸਿੱਖ ਵਿਦਵਾਨ ਗਿਆਨੀ ਕਿਰਪਾਲ ਸਿੰਘ ਲਿਖਦੇ ਨੇ, ਉਹ ਇਸੇ ਸਰੋਵਰ ਦੇ ਇਸ ਢਾਬ ਦੇ ਕਿਨਾਰੇ ਟਿਕੇ ਨੇ। ਤੀਸਰਾ ਪ੍ਰਮਾਣ ਦਿੱਤਾ, ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ ਜ਼ਖਮ ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ। ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ, ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ, ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਹੈ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਹੈ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ।
ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵੜਦੀ, ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਏ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆ ਗਿਆ ਕਿ ਪਿੰਡ ਵਿੱਚ ਆਪਣੀਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਸਹਿਤ ਸੁਸ਼ਾਏ ਟਿਕਾਇਓ।
ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋਂ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ, ਸਤ ਬਚਨ ਕਰਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਗ੍ਰਾਮ ਤੁੰਗ ਕੋ ਆਪ ਸਧਾਰੀ ਭਿਖਿਆ ਹਿਤ ਲੈਂਦੇ ਇਸ ਧਾਰੀ।
ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਏ ਤੁੰਗ, ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ, ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਤਰ ਪਾਇਓ।
ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
ਤੈਂ ਕਿਸ ਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
ਜਿਸਨੇ ਪਰਿਓ ਨੀਰ ਕਿਸ ਤਰਿਓ ਬਦਰੀ ਤੜਕੇ ਤਰਸੋ ਧਰਿਓ।
ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ, ਪਾਣੀ ਬਿਲਕੁਲ ਨਿਰਮਲ ਤੇ ਸਵੱਛ ਹੈ।
ਹੁਤੀ ਮੇਖ ਕੀ ਤਵ ਸੰਕ੍ਰਾਂਤ ਸਮਾ ਪੁਰਬ ਕੋ ਤਵ ਬਿਰਤਾਂਤ।
ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
ਸਹਿਜ ਸੁਭਾਇਕ ਬਾਇਸ ਆਇਓ ਬੈਠ ਤਰੂ ਪਰ ਜਲ ਦ੍ਰਿਸ਼ਟ ਆਇਓ।
ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
ਉਤੋ ਤਰਾਸ ਤਰਾ ਤ੍ਰਿਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਜ ਭਰ ਕੇ ਇਹਨੇ ਪੀਣਾ ਕੀਤੀ, ਪਿਆਸ ਲੱਗੀ ਚੁੰਜ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
ਜਬ ਅੰਤਰ ਜਲ ਪਰਵਰਸ਼ੋ ਜਾਏ ਹਿਰਦਾ ਸ਼ੁੱਧ ਹੋਏ ਬੁੱਧ ਦੇ ਬਿਦਤਾਏ।
ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਹੈ ਉਹ ਦੂਰ ਹੋਈ ਹੈ।
ਕਰਿਓ ਇਸ਼ਨਾਨ ਪੁਰਬ ਕੇ ਕਾਲ ਪੈ ਸਵੈਤ ਤਨ ਰੁਚਿਰ ਮਰਾਲ।
ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਨੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ ਸੀ ਕਾਂ, ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
ਸੋ ਪਿੰਗਲ ਦਸਤ ਸਭ ਰਹਿਓ ਜਸਾ ਕਾਕ ਨੇ ਸ਼ੁਭ ਫਲ ਲਹਿਓ।
ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ, ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ
ਉਹਦੇ ਹੈ ਭਾਗ ਤੇ ਔਰ ਫਰਦਾਈ ਇਸ ਜਲ ਕੀ ਮਹਿਮਾ ਅਗਤਾਈ
ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ ਵਾਹ ਮੇਰੇ ਵਾਹਿਗੁਰੂ ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ ਇਹ ਕਾਂ ਤਾਂ ਮਨੂ ਮੇਰੇ ਵਾਸਤੇ ਆ ਗਏ ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ
ਮਨ ਹਾਂ ਪੁੰਨ ਮਾਸ ਆਇਓ ਨੀਰ ਮਹਾਤਮ ਕੋ ਦਰਸਾਇਓ
ਕਹਿੰਦਾ ਇਹ ਤਾਂ ਪ੍ਰੇਰਨਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ ਇਸ ਨੀਰ ਅੰਦਰ ਬੜੀ ਸਮਰੱਥਾ ਹੈ
ਬਿਨਾ ਬਿਲਮ ਤੇ ਉਤਹਾਲਾ ਜੋ ਨਿਜ ਬਲ ਤੇ ਸਕੇ ਨਾ ਚਾਲਾ
ਕਿੰਨੇ ਬਿਨਾ ਇਹ ਤਾਕਤ ਤੋਂ ਵਿਚਾਰਾ ਖਿਲ ਨਹੀਂ ਸਕਦਾ ਮਨ ਵਿੱਚ ਆਇਆ ਮਨਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ ਜਦੋਂ ਆਪਾਂ ਇਹ ਸਾਖੀ ਪੜ੍ਹਨੇ ਹਾਂ ਨਾ ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ ਇੱਕ ਗੱਲ ਚੇਤੇ ਰੱਖਿਓ ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਏ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੋਈ ਦੇ ਸਕੇ ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਪੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ ਜਦੋਂ ਕੋਈ ਭਾਵਨਾ ਵਾਲਾ ਆਉਂਦਾ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ ਕਿ ਬਗਲੇ ਤੋਂ ਕਾਂ ਤੋਂ ਕੋਈ ਹੰਤ ਹੋ ਸਕਦਾ ਚੇਤੇ ਰੱਖਿਓ ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆਂ ਵੀ ਦੂਰ ਕਰ ਸਕਦੀ ਏ ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਯਾਦੀ ਬਿਖਮ ਬਾਤ ਨਹੀਂ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਦੇ ਹਾਂ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤਨਾ ਤੈ ਕੌਵਾ ਹੰਸ ਹੋ ਹੈ ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ ਤੇਰੇ ਸਾਹਮਣੇ ਕੋਈ ਦੇਰੀ ਨਹੀਂ ਜੇ ਤੂੰ ਕਿਰਪਾ ਕਰਦੇ ਨੇ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਕ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ ਜਿੱਥੇ ਹਰਿਮੰਦਰ ਸਾਹਿਬ ਹੈ ਨਾ ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ ਜਦੋਂ ਅੰਮ੍ਰਿਤਸਰ ਦੇ ਗਦਤੀਰ ਨੂੰ ਦੇਖਦੇ ਹਾਂ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸ ਦੀ ਸ਼ਗਨ ਅਪਾਰ ਅਨੂਪ ਰਾਮਦਾਸਪੁਰ ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਏ ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ ਹਰ ਹਾਂ ਨਾਨਕ ਕਸਮਲ ਜਾਏ ਤੇਰੇ ਸਾਰੇ ਪਾਪ ਉਤਰ ਜਾਣਗੇ ਨਾਇਆ ਰਾਮਦਾਸ ਹਰ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ ਪਰ ਦੂਸਰੀ ਗੱਲ ਸਤਿਗੁਰੂ ਸਮਰੱਥ ਜੇ ਪਿਆਰਿਓ ਕਦੀ ਤਰਕ ਨਾ ਕਰਿਓ ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਦਰ ਤੋਂ ਖੈਰ ਪੈਂਦੀ ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾਂ ਛੇਤੀ ਦਿੰਦੇ ਹੀ ਨਹੀਂ ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵ ਏ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ ਉਹਨਾਂ ਨੇ ਘਟਨਾ ਲਿਖੀ ਕਹਿੰਦੇ ਨੇ ਸੰਨ 1927 ਦੀ ਗੱਲ ਏ ਜੇ ਕਿਸੇ ਪੜ੍ਹਨੀ ਹੋਵੇ ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ ਉਹਦਾ ਪਹਿਲਾ ਭਾਗ ਏ ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ ਸੰਤ ਸ਼ਾਲੋਨੇ ਵਾਲੇ ਉਹਨਾਂ ਦਾ ਨਾਮ ਕਿਉਂ ਉਹ ਕਹਿੰਦੇ ਨੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਹੈ ਰਾਓ ਬਿਨੈਕਰ ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ ਉਹ ਕਹਿੰਦਾ ਇੱਕ ਮਹਾਂਪੁਰਸ਼ ਏ ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ ਪੜ੍ਹਦਾ ਗੁਰੂ ਕੀ ਬਾਣੀ ਸੀ ਪਰ ਇੰਨਾ ਪਤਾ ਜ਼ਰੂਰ ਏ ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ ਲੋਕ ਬੈਕੁੰਠ ਦੀ ਆਸ ਕਰਦੇ ਨੇ ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ ਹੈ ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਕੀ ਮਹਿਸੂਸ ਕੀਤਾ ਜੇ ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਹਿਣ ਲੱਗੇ ਸੱਚ ਪੁੱਛੋ ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਹਾਂ ਕਰਦੇ ਰਹੇ ਹਾਂ ਕਹਿੰਦਾ ਰਾਮ ਚੰਦਰ ਜੀ ਆਏ ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ ਕਹਿੰਦਾ ਕ੍ਰਿਸ਼ਨ ਜੀ ਆਏ ਉਪਦੇਸ਼ ਦੇ ਕੇ ਚਲੇ ਗਏ ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ ਸਮੇਂ ਦੇ ਮੁਤਾਬਕ ਆ ਕੇ ਚਲੇ ਗਏ ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਕੀਰਤਨ ਸੁਣਿਆ ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ ਗੁਰੂ ਨਾਨਕ ਆਏ ਜ਼ਰੂਰ ਨੇ ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਆਏ ਜ਼ਰੂਰ ਨੇ ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ ਜੇ ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ ਇਹਦੀ ਭਾਵਨਾ ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ ਇੱਕ ਪ੍ਰੋਫੈਸਰ ਆਇਆ ਭਾਈ ਵੀਰ ਸਿੰਘ ਦੇ ਬਚਨਾਂ ਵਿੱਚੋਂ ਮੈਂ ਕਹਿ ਰਿਹਾ ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਹੈ ਨਾ ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ ਪੁੱਛਿਆ ਕਿਉਂ ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ ਪਿਆਰਿਓ ਜਦੋਂ ਦਰਸ਼ਨੀ ਡਿਉੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਵੀਰ ਏ ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ ਜਦੋਂ ਅਕਸਰ ਤੀਰਥ ਕੁਲ ਜਾਈਦਾ ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ ਭਾਈ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ ਰਚਨਾ ਉਹਨਾਂ ਦੀ ਵਿੱਚੋਂ ਵੇ ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚਫੇਰ ਤਿਉਂ ਕੁਰ ਘਬਰਾਵਦਾ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ। ਕਹਿਣ ਲੱਗੇ ਕੀ ਅਗੰਮੀ ਖੇਲ ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦਿੰਦੇ। ਮੈਂ ਅਰਜ਼ ਕਰ ਰਿਹਾ ਉਹ ਪ੍ਰੋਫੈਸਰ ਨੇ ਗੱਲ ਕੀ ਕਹੀ ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁੱਖ ਆਸਨ ਕਰਦੇ ਨੇ ਸੇਵਾ ਕਰਦੇ ਨੇ ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ ਨਹੀਂ ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਹੈ। ਕਦੀ ਪਰਿਕਰਮਾ ਵਿੱਚ ਝਾਤੀ ਮਾਰ ਕੇ ਦੇਖੋ ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ। ਪਿਆਰਿਓ ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰਾਂ ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ। ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ ਕਿੰਨੀਆਂ ਰਹਿਮਤਾਂ ਨੇ। ਕਹਿੰਦਾ ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਹੈ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ। ਨਾਮ ਉਹਦਾ ਕੌੜਾ ਮੱਲ ਹੈ। ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਹੈ ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ ਤੇ ਕਹਿਣ ਲੱਗੀ ਕੌੜਾ ਮੱਲ ਨੂੰ ਮਿੱਠਾ ਮੱਲ ਜੀ ਅੱਜ ਖਾਲਸੇ ਦਾ ਦਰਬਾਰ ਲੱਗਣਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਹਾਂ। ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ। ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ ਪੁੱਤਰ ਨੂੰ ਪੁੱਛੜ ਚੱਕੇ ਹੀ ਇਹ ਤਾਂ ਵਿਚਾਰਾ ਅਜੇ ਅਨਭੋਲ ਇਹਨੂੰ ਸਮਝ ਕੋਈ ਨਹੀਂ। ਅੱਗੋ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ ਪੁੱਤਰ ਨੂੰ ਵੀ ਇਸੇ ਕਰਕੇ ਚੱਲੀ ਹਾਂ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨੇ ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆਂ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ ਕਹਿੰਦਾ ਪ੍ਰਕਰਮਾਂ ਵਿੱਚ ਤੁਰਨ ਵਾਲੇ ਗੁਰਸਿੱਖਾਂ ਇੰਨੀ ਤੇਜ਼ੀ ਨਾਲ ਨਾ ਚੱਲ ਇੰਨੀ ਕਾਹਲੀ ਨਾਲ ਨਾ ਚੱਲ ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ ਉਹਨੇ ਇਸ਼ਨਾਨ ਕੀਤਾ ਉਹਦਾ ਰੰਗ ਸਫੈਦ ਹੋ ਗਿਆ ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ। ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ ਇੱਕੋ ਦਮ ਹਲਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਏ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ ਉਹਦੇ ਕੋਲ ਪਹੁੰਚਿਆ ਹੈ।
ਦੂਰਨ ਤੀਰ ਨੀਰ ਕੋਸ਼ ਹੋਇਓ ਕਰਿਓ ਇਸ਼ਨਾਨ ਅਦਕ ਫਲ ਲਹਿਓ।
ਕਹਿੰਦੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ ਮਣਾ ਇਹ ਧਰਤੀ ਬਰਕਤ ਵਾਲੀ ਆ ਗੁਰਾਂ ਪੀਰਾਂ ਵਾਲੀ ਥਾਂ ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ।
पंख समेत सुमर्दन कर कर मस्जिद महाचौंब को तर कर
अंदर इको दम ए रिड़दा रिड़दा जल दे विच चला गया ज्यों ज्यों जल विच गया त्यों त्यों आरोग हो गया इन्हे उस जल नू अपने पिंडे ते पाया जिथे जल पैना उथे रोग बिनस गया है
कर पग जुग घर घर गिर परे तत्न पे अर्ज संसरे
कहने जेड़े हाथ पैर झड़दे पे सन कोड़ दे रोग दे नाल ओ इको दम आरोग हो गए ने तन एदा बिल्कुल ठीक हो गया है जे पुछिए गुरु ग्रंथ साहिब तो दाता ए बरकत वरत दीए मेरा गुरु ग्रंथ साहिब कहिंदा हां के सूके हरे किए खिन माहे अमृत दृष्ट संत जीवाए काते कष्ट पूरे गुरुदेव सेव को दीनी अपनी सेव मिटगी चिंत पुनी मन आसा करी दया सतगुरु गुण तासा दुख नाथे सुख आए समाए ढील ना परी जा गुर फरमाए कहन लगे इच्छा इच्छ पुनी पूरे गुरु मिले नानक ते जन सुफल फले जदो साहब दे बचन पढ़ने दाता एको ज सुके हरे हो सकते ने मेरा साहब कहंदा हां मेरे माधो जी सत संगत मिले सो तरिया गुर प्रसाद परम पद पाया सूके काष्ट हरिया दाता जी ए सुके हरे हो जांदे ने साहब कहन लगे जे सिमरत होत सूके हरे जिदा सिमरन करन नाल ओ सुकियां नू हरिया कर देंदा है ओदे कुल इन्नी कु ताकती गुर वण तृण हरिया कीतिया नानक क्या मनुख एक मनुख नू हरियावल नहीं ओ दे सकदा एक उदासी साधु हरदास होए उन्हें बड़े प्यारे बचन कहे ने सिख दी भावना ओ किते भी बैठदा है ते हरमंदर साहब दा ध्यान रोज टिकांदा है ते अरदास भी जदों मंगदा है ना कि सतगुरु सिखां नू सिखी दान केश दान रहत दान विवेक दान विशा दान भरोसा दान दाना सिरदान नाम दान नाल फिर एक तरला लेंदा श्री अमृतसर साहब जी दे दर्शन इशनान ओ इशनान मंगदा है अमृतसर दे इहदा मतलब जे इशनान मंगदा है उहदे विच किन्नी कु ताकत है ओ साधु कहिंदा है अमृत सरोवर जिथे वे इह शहर तो सब तो नीवी थां ते वे उहदे बचन ने कहिंदा कदी सोचिआ है कि हरमंदर नीवी थां ते क्यों वे बाकी थां उच्ची इह नीवें ओ कहिंदा इहदा कारण जे आखदा समझो इस गल नूं लोक पुन दान पूजा करदे ने बैकुंठ दे लई पर कहिंदा मेरे परमेश्वर ने तकिया है एक पासे लोक बैकुंठ नूं भालण वाले ने ते एक पासे हरमंदर नाल जुड़े ने कहिंदा नीवी थां ते क्यों वे ओ बचन करदा मालक ने तकड़ी दे एक छाबे विच हरमंदर दी धरती नूं रखिआ है दूजे विच बैकुंठ नूं पाया है जिस स्वर्ग दी तुसी चाहना करदे हो दुनिया दे लोगो ओ अखां तो ओले किते उच्चा चला गया है ते जिस धरती अंदर भारापन सी जिदे अंदर कृपा सी ओ नीवा टिक गया कहन लगे झुकदे नीवे हुंदे ने खौला तां छाबा उपर नूं चला जांदा है उस उदासी ने वचन लिखे कहन लगे हर मंदर और बैकुंठ को तोल लियो हरदास भारो कुतो सो गिर परयो हौरो चढ़ो आकाश उस दे नाल एक साधु ने होर गल कही कहन लगे जिन कीन शनान सुदा सर में तिन गंग शनान कियो ना किया जिन्हें हर मंदिर विच शनान कर लिया ओनू की लोड़ है तीर्थां ते भटकन दी जिन कीन शनान सुदा सर में तिन गंग शनान किया ना किया जिन्हें श्री हरमंदर साहब देख लियो तिन जगन्नाथ दीदार किया ना किया जिन पार सुनियो गुरु ग्रंथों को कहन लगे रस वेद पुराण लिया ना लिया जिन दीन दिसवंध गुरु दर में तिन तीर्थ दान किया ना किया कहन लगे इन बातन ते जो बेमुख है नार जिन्हें इशनान नहीं कीता जिन्हें दिसवंध नहीं दिता जिन्हें हर मंदिर ते श्रद्धा नहीं प्रगटाई जेड़ा गुरु ग्रंथ साहब नल नहीं जुड़िया इन बातन ते जो बेमुख है नार सो भाव मैं जिया ना जिया भावें वह ज्यौंदा ना ज्यौंदा इको जे है जदों इन्हे इशनान कीता मेरे मालक ने कृपा की एदे तन नू आरोगता बख्शी है
सकल अंग ते रोग नसायो कंचन वर्ण रंग मन पायो
कवि जी किन्ने एदे सारे तन दा रोग बिनस गया मेरे वाहिगुरु ने कृपा की एदी देही कंचन वर्गी खो गई है।
ਵਾਹਿਗੁਰੂ ਦੋਹਰਾ ਪਿੰਗਲ ਮਜਨ ਜਬ ਕਰਿਓ ਪਇਓ ਸਰੀਰ ਰੋਗ ਬਿਸਮਤ ਬੁੱਧ ਮਹਿਣ ਦੇਖ ਫਲ ਕਰ ਆਨੰਦ ਹਰ ਸੋਗ।
ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਯਾਦ ਰਜ ਸਭ ਪਰ ਹਰਿਓ।
ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਇਹ ਦੂਰ ਚਲਾ ਗਿਆ ਹੈ।
ਜਨ ਸਮਰਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
ਕਵੀ ਜੀ ਆਖਦੇ ਨੇ ਮਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਟ ਪਿਆ ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
ਸੁੰਦਰਤਾ ਮੰਦਰ ਤਨ ਹੋਵਾ ਅਸਲ ਵਿਕਾਰ ਕੋ ਤਬ ਖੋਵਾ।
ਕੇਵਲ ਤਨ ਅਰੋਗ ਨਹੀਂ ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
ਪ੍ਰਭੂ ਕਿਰਪਾ ਅਸ ਕਾਇਆ ਧਾਰੀ ਜਿਸ ਤੇ ਹੋਏ ਨਾ ਸਕੇ ਚਿਨਾਰੀ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ ਇਸ ਤੋਂ ਅੱਗੇ ਜਦੋਂ ਉਹ ਬੀਤ